ਸੱਤਾ ਖੀਵੀ ਦੇਖ ਜਨ ਖੀਵੀ ਲਫ਼ਜ਼ ਕਾਤੇ ਹੈ ਕਹਿੰਦੇ ਗੁਰੂ ਅੰਦਰ ਦੇ ਘਰ ਵਾਲੀ ਦਾ ਨਾਮ ਖੀਵੀ ਸੀ ਖੀਵੀ ਸੀ ਇਹਨਾਂ ਦਾ ਸਰ ਖੀਵਾ ਵੀ ਲਫ਼ਜ਼ ਆਇਆ ਹੋਇਆ ਖੀਵਾ ਆਇਆ ਹੋਇਆ ਲਫ਼ਜ਼ ਖੀਵੇ ਦਾ ਸਿਰਲੇਖ ਖੀਵੀ ਹੈ ਤੇ ਖੀਵਾ ਕੌਣ ਸੀ ਜੇ ਖੀਵੀ ਤਾਂ ਉਹ ਸੀ ਖੀਵਾ ਕੌਣ ਸੀ ਜਿੱਥੇ ਅੜ ਗਏ ਨਾ ਵੀ ਗੁਰਬਾਣੀ ਦੀ ਸਮਝ ਨਹੀਂ ਉੱਥੇ ਸਾਖੀ ਘੜ ਲਈ ਕਬੀਰ ਦੇ ਘਰ ਵਾਲੀ ਦਾ ਉਹਨਾਂ ਰੋਈ ਸੀ 90 ਸਾਲ ਤੋਂ ਬਾਅਦ ਕਬੀਰ ਨੇ ਲਿਖੀ ਹੈ ਗੁਰਬਾਣੀ ਲੋਈ ਤਾਂ ਉਦੋਂ ਹੈ ਹੀ ਨਹੀਂ ਸੀ ਜਿਉਂਦੀ ਹੋ ਨਹੀਂ ਸੀ ਜਦ ਕਬੀਰ ਨੇ ਭਗਤੀ ਲਿਖੀ ਜਾਂ ਬੀਚ ਕੇ ਲਿਖਿਆ ਉਹਨੇ ਪਹਿਲਾਂ ਉਦੋਂ ਲੋਈ ਜਿਉਂਦੀ ਸੀ ਕਬੀਰ ਦੀ 120 ਸਾਲ ਦੀ ਉਮਰ ਲੋਈ ਮਰ ਗਈ 60 ਸਾਲ ਦੀ ਉਹ 60 ਸਾਲ ਦੀ ਮਰ ਗਈ ਲੋਈ ਲੋਈ ਤਾਂ ਮਰੀ ਨੂੰ 30 ਸਾਲ ਹੋ ਗਏ ਸੀ ਜਦ ਉਹ ਲਿਖਦਾ ਇਹ ਪੰਕਤੀ ਲੋਈ ਚੱਕ ਕੇ ਬਣਾਤੀ ਕਿਉਂ ਅਕਾਇਤ ਕਬੀਰ ਸੁਣੋ ਨੀ ਲੋਈ ਲਿਖਿਆ ਨਾ ਹੁਣ ਮੱਤ ਮਾਤਾ ਹੁੰਦੀ ਹੈ ਗੁਰਬਾਣੀ ਚ ਜਦੋਂ ਵਿਵੇਕ ਆਉਂਦਾ ਤਾਂ ਸੁਤਮੁਖ ਲਾਈ ਆਪਣੀ ਮਾਓ ਆ ਜਾਂਦਾ ਸੁੱਤ ਮੁਕਲਾਈ ਆਪਣੀ ਮੌਤ ਉਹ ਤਾਂ ਉਹਦੀ ਗੱਲ ਕਰ ਰਿਹਾ ਇਹ ਵਿਚਾਰੇ ਕੀ ਜਾਣੇ ਇਹਨਾਂ ਨੂੰ ਕੀ ਪਤਾ ਸੁੱਤ ਮੁਕਲਾਈ ਆਪਣੀ ਮੌਤ ਦਾ ਮਤਲਬ ਕੀ ਹੈ ਜਿਹਨੇ ਬੁੱਧ ਪੈਦਾ ਕੀਤੀ ਹੈ ਜਿਹੜੇ ਗਿਆਨ ਨੇ ਬੁੱਧ ਪੈਦਾ ਕੀਤੀ ਹੈ ਉਹੀ ਗਿਆਨ ਜਦ ਆਪ ਵਿਵੇਕ ਬਣ ਗਿਆ ਫਿਰ ਉਹ ਬੁੱਧੀ ਉਹਦੇ ਅੰਦਰ ਰਹਿੰਦੀ ਹੈ ਵਿਵੇਕ ਦੇ ਅੰਦਰ ਰਹਿੰਦੀ ਵਿਵੇਕ ਜਿੱਧਰੋਂ ਲਿਆਂਦਾ ਜਾਂਦੀ ਹੈ ਚੰਡੀ ਭਾਵੇਂ ਬੁੱਧ ਹੈ ਪਰ ਥੱਲੇ ਸ਼ੇਰ ਹੈ ਸ਼ੇਰ ਜਿੱਧਰੋਂ ਮਰਜ਼ੀ ਸ਼ੇਰ ਜਾਂਦਾ ਤਾਂ ਉੱਧਰ ਜਾਂਦੀ ਹੈ ਜਿੱਥੇ ਤਾਂ ਅਸੀਂ ਹਾਥੀ ਤੇ ਬਹਿ ਗਏ ਆਦਮੀ ਘੋੜੇ ਤੇ ਬਹਿ ਗਿਆ ਘੋੜੇ ਦੀ ਮਰਜ਼ੀ ਹੈ ਜਿੱਧਰ ਮਰਜ਼ੀ ਲੈ ਜਾਵੇ ਘੋੜੇ ਦੀ ਤਾਂ ਲਗਾਮ ਹੈ ਸਾਡੇ ਹੱਥ 'ਚ ਸ਼ੇਰ ਦੇ ਲਗਾਮ ਨਹੀਂ ਹੈਗੀ ਉਹਦੇ ਲਗਾਮ ਤੁਸੀਂ ਘੋੜੇ ਦੇ ਨਾਲ ਪਾਓ ਆਪਣੀ ਮਰਜ਼ੀ ਨਾਲ ਚਲਾ ਕੇ ਦਿਖਾ ਦਿਓ ਸ਼ੇਰ ਤਾਂ ਦਿਖਾਇਆ ਸ਼ੇਰ ਦੇ ਲਗਾਮ ਨਹੀਂ ਹੈ ਘੋੜੇ ਦੇ ਤਾਂ ਲਗਾਮ ਹੁੰਦੀ ਹਾਥੀ ਦੇ ਲਗਾਮ ਨਹੀਂ ਹੁੰਦੀ ਹਾਥੀ ਤੇ ਬਹਿ ਜਾਵੇ ਆਦਮੀ ਲਿਜਾਵੇ ਫਿਰ ਉਹ ਤਾਂ ਸਿਖਾਏ ਹੋਏ ਹਾਥੀ ਨੇ ਜਿਹੜੇ ਲਿਜਾਂਦੇ ਨੇ ਡਰਾਏ ਹੋਏ ਜੰਗਲੀ ਹਾਥੀ ਤੇ ਬਹਿ ਜਾਓ ਫਿਰ ਲੈ ਜਾਊਗਾ ਸ਼ੇਰ ਨੇ ਜਿੱਧਰ ਜਾਣਾ ਲੈ ਕੇ ਉੱਧਰ ਜਾਣਾ ਸ਼ੇਰ ਕਰਕੇ ਹੀ ਨਿਰਭੈ ਹੈ ਚੰਡੀ ਦਾ ਡਰ ਨਹੀਂ ਕੇਤਨ ਕੇਤਨ ਸਿੰਘ ਫਾੜੇ ਭਾਜਾ ਨਾ ਕਹਿਣਾ ਤਾਂ ਕਹਿਣਾ ਤਨ ਸ਼ੇਰ ਨਹੀਂ ਪਾੜਦੇ ਜ਼ਿਆਦਾ ਤਕੜਾ ਸੀ ਸ਼ੇਰ ਪਾੜ ਦਿੰਦਾ ਸੀ ਉਹਨੂੰ ਸ਼ੇਰ ਆਉਂਦਾ ਤਾਂ ਆਦਮੀ ਦੇਖ ਕੇ ਤਾਂ ਉਹੀ ਹੋ ਜਾਂਦਾ ਉੱਤੇ ਜੇ ਉਹਦੇ ਹੋਰ ਕੁਛ ਬੈਠਾ ਹੋਵੇ ਫਿਰ ਤਾਂ ਅਲੱਗ ਗੱਲ ਹੈ ਜੇ ਸ਼ੇਰ ਦੇ ਉੱਤੇ ਕੋਈ ਬੰਦੂਕ ਲਈ ਬੈਠਾ ਹੋਵੇ ਉਹ ਸ਼ੇਰ ਨੂੰ ਮਾਰੂ ਕੋਈ ਬੰਦੂਕ ਵਾਲੇ ਨੂੰ ਮਾਰੂ ਪਹਿਲਾਂ ਸ਼ੇਰ ਨੂੰ ਦੇਖ ਕੇ ਬੰਦੂਕ ਜੀ ਦਾ ਅਧਾਰ ਰਹਿ ਜਾਂਦਾ ਤੇ ਉਹਦੇ ਤੇ ਬੰਦੂਕ ਵਾਲਾ ਇੱਕ ਹੋਰ ਬੈਠਾ ਤੇਰੇ ਨੂੰ ਵਧੀਆ ਹਥਿਆਰ ਵਾਲਾ ਉਧਰ ਵੀ ਦੂਰੋਂ ਮਾਰ ਕਰਨ ਵਾਲਾ ਉਹਦੇ ਪੂਰੇ ਵਾਕੀ ਦੀ ਚਲਦੀ
ਨਾਨਕ ਦਰਗੇ ਪਾਵੇ ਮਾਨ
ਪਿਛਲੀ ਪੰਕਤੀ
ਮਾਨੇ ਹੁਕਮ ਸਭੇ ਗੁਣ ਗਿਆਨ
ਮਾਨੇ ਹੁਕਮ ਸਭੇ ਗੁਣ ਗਿਆਨ
ਨਾਨਕ ਦਰਗੇ ਪਾਵੇ ਮਾਨ
ਨਾਨਕ ਦਰਗਾ ਪਾਵੇ ਮਾਨ ਜਿਹਨੇ ਹੁਕਮ ਮੰਨ ਲਿਆ ਉਹ ਦਰਗਾਹ ਤੇ ਮਾਨ ਪਾਉਂਦਾ ਜਿਹੜਾ ਹੁਕਮ ਨਹੀਂ ਮੰਨਦਾ ਉਹ ਤਾਂ ਬਾਗੀ ਹੈ ਦਰਗਾਹ ਚ ਉਹਨੂੰ ਮਾਨ ਕਿੱਥੇ ਉਹਦੀ ਤਾਂ ਥਾਣੇ ਚ ਇੱਜ਼ਤ ਨਹੀਂ ਇੱਥੇ ਉਹਦੀ ਤਾਂ ਗਲੀ ਮਹੱਲੇ ਚ ਇੱਜ਼ਤ ਨਹੀਂ ਜੇ ਇੱਜ਼ਤ ਕਰਦੇ ਵੀ ਨੇ ਲੋਕ ਡਰਦੇ ਕਰਦੇ ਨੇ ਉੱਥੇ ਜਿਹਨੇ ਹੁਣ ਬਦਮਾਸ਼ ਆਈ ਬਾਤ ਵੀ ਹੁੰਦੇ ਨੇ ਕਪੱਤਾ ਕਰਕੇ ਲੋਕ ਚੁੱਪ ਕਰ ਜਾਂਦੇ ਨੇ ਅੰਦਰੋਂ ਦਾ ਚੰਗਾ ਨਹੀਂ ਸਮਝਦੇ ਉਹਨੂੰ ਅੰਦਰੋਂ ਨਹੀਂ ਚੰਗਾ ਸਮਝਦੇ ਉੱਥੇ ਜਿਵੇਂ ਭਗਤਾਂ ਨੂੰ ਅਸੀਂ ਅੰਦਰੋਂ ਚੰਗਾ ਹਰੇਕ ਆਦਮੀ ਸਮਝਦਾ ਇਵੇਂ ਸਾਖਤਾਂ ਨੂੰ ਅੰਦਰੋਂ ਨਹੀਂ ਚੰਗਾ ਸਮਝਦੇ ਉੱਥੇ ਜਿਹੜਾ ਪਾਣਾ ਨਹੀਂ ਬਣਦਾ ਉਹਦੀ ਦਰਗਾਹ ਚ ਜਾਲਵਾਂ ਦਾ ਮਾਣ ਨਹੀਂ ਹੈ
ਸਾਚ ਵੱਖਰ ਧਨ ਪੱਲੇ ਹੋਏ ਆਪ ਤਰੇ ਤਾਰੇ ਪੀਸ ਹੋਏ
ਸਾਚ ਵੱਖਰ ਧਨ ਪੱਲੇ ਹੋਏ ਜੇ ਸੱਚ ਦਾ ਵੱਖਰ ਧਨ, ਸੱਚ ਦਾ ਵੱਖਰ ਸੌਦਾ, ਵੱਖਰ ਹੁੰਦਾ ਸੌਦਾ, ਸੌਦਾ ਕਹਿ ਲਓ ਚਾਹੇ ਧਨ ਕਹਿ ਲਓ ਕੋਈ ਗੱਲ, ਨਾਮ ਧਨ, ਜੇ ਨਾਮ ਧਨ ਪੱਲੇ ਹੋਵੇ ਆਪ ਤਰਾ ਆਪ ਤਾਂ ਤਰਦਾ ਹੀ ਹੋ, ਜਿਹਦੇ ਕੋਲ ਗੁਰਬਾਣੀ ਦੀ ਸੋਝੀ ਹੈ ਇਹ ਸਾਚ ਵੱਖਰ ਹੈ ਮੋਟੇ ਤੌਰ ਤੇ, ਜਿਹਦੇ ਕੋਲ ਨਾਮ ਧਨ ਹੈ ਆਪ ਤਰਾ ਆਪ ਤਾਂ ਤਰਦਾ ਹੀ ਹੋ,
ਤਾਰੇ ਪੀਸ ਹੋਏ
ਤਾਰੇ ਪੀਸ ਹੋਏ, ਉਹ ਇਹ ਨਹੀਂ ਹੈਗਾ ਮੋਢਿਆਂ ਤੇ ਆਪਣੇ ਬਿਠਾਲ ਕੇ ਤਾਰ ਦੂਗਾ, ਉਹ ਤਰਨ ਦੀ ਵਿਧੀ ਸਮਝਾ ਦੂਗਾ, ਪੜ੍ਹਾਊ ਉਹੀ ਜਿਹੜਾ ਪੜ੍ਹਿਆ ਹੋਇਆ ਹੈ, ਪੜ੍ਹਨਾ ਤਾਂ ਪੜ੍ਹਨ ਵਾਲੇ ਹੀ ਨਹੀਂ ਹੈ, ਜਿਹਨੇ ਤਰਨਾ ਤਰਨਾ ਤਾਂ ਉਸ ਨੇ ਕਿਵੇਂ ਤਰਨਾ ਤਰਨਾ ਸਿਖਾ ਦੂਗਾ, ਤਰਨਾ ਜਿੱਥੋਂ ਜੇ ਉਹ ਚਾਹੁੰਦਾ ਤਰਨਾ ਤਰਨ ਦੀ ਵਿਧੀ ਉਹਨੂੰ ਸਮਝਾ ਦੂ, ਹੋਰ ਕੁਛ ਆਪ ਨਹੀਂ ਤਾਰ ਸਕਦਾ, ਤਾਰ ਹੈ ਪੀਸ ਹੋਏ ਦਾ ਮਤਲਬ ਇਹ ਹੈ, ਇਹ ਨਹੀਂ ਹੈਗਾ ਵੀ ਉਹਦੇ ਤੇ ਬਹਿ ਕੇ ਸਾਰੇ ਤਰ ਜਾਓਗੇ, ਤੁਸੀਂ ਤਾਰਨ ਵਾਲਾ ਤੁਹਾਡੇ ਅੰਦਰ ਬੈਠਾ ਉਹਦੇ ਨਾਲ ਜੋੜ ਦੂਗਾ, ਤਾਰਨ ਵਾਲਾ ਦਾ ਅੰਦਰ ਬੈਠਾ ਇਹਦਾ ਜਿਹੜਾ ਮੂਲ ਹੈ ਜੀਵ ਦਾ ਤਾਰਨ ਵਾਲਾ ਹੀ ਤਰਿਆ ਹੋਇਆ, ਆਪ ਤਰਿਆ ਹੋਇਆ ਸਤਿਗੁਰ ਤੇ ਖਾਲੀ ਕੋਈ ਨਹੀਂ, ਤੇਰੇ ਅੰਦਰਲੇ ਸਤਿਗੁਰ ਨਾਲ ਜੋੜ ਦੂਗਾ, ਉਸੇ ਨਾਲ ਤਰੂਗਾ, ਹੋਰ ਕਿਸੇ ਨਾਲ ਜੁੜੇ ਨਹੀਂ ਸਕਦਾ ਦੂਗਾ, ਤਾਰਾ ਪੀਸ ਹੋਏ
ਤਾਰੇ ਪੀਸ ਹੋਏ,
ਇਹ ਸੈਂਸ ਵਿੱਚ ਤਾਰਾ ਪੀਸ ਹੋਏ ਹੈ, ਇਹ ਨਹੀਂ ਵੀ ਬਾਂਹ ਫੜ ਕੇ ਲੈ ਜੂਗਾ, ਉਹ ਬਾਂਹ ਨਾ ਜਿਹਦੀ ਬਾਂਹ ਫੜੀਆਂ ਨਾ ਉਹਦੀ ਬਾਂਹ ਜਾਣੀਆਂ ਨਾ ਉਹਦਾ ਉਹਦੀ ਬਾਂਹ ਜਾਣੀ, ਉਹਦਾ ਹੱਥ ਪੱਜਾ ਜਾਊਗਾ ਉਂਗਲੀਆਂ ਜਾਣਗੀਆਂ ਇੱਥੇ ਜਾਲ ਦੇਣੀਆਂ ਨੇ ਕੀ ਫੜੂਗਾ, ਇਹਨਾਂ ਗੱਲਾਂ ਭਗਤੀਆਂ ਨੂੰ ਲੈ ਕੇ ਬਲੈਕਮੇਲ ਕਰਦੇ ਨੇ ਲੋਕਾਂ ਨੂੰ, ਇਹਨਾਂ ਭਗਤੀਆਂ ਦੇ ਅਰਥ ਬਲੈਕਮੇਲ ਕਰਕੇ ਫਸਾਉਂਦੇ ਨੇ ਲੋਕਾਂ ਨੂੰ, ਜਿਹੜੇ ਵਿਚਾਰੇ ਥੋੜ੍ਹੀ ਅਕਲ ਵਾਲੇ ਨੇ ਸਮਝ ਨਹੀਂ ਹੈਗੀ, ਐ ਭਗਤੀਆਂ ਨੇ ਇਹਨਾਂ ਦਾ ਪੁੱਠਾ ਅਰਥ ਕਰਕੇ ਆਹ ਦੇਖੋ ਜੀ ਲਿਖਿਆ ਹੋਇਆ ਆਪ ਤਰਾ ਤਾਰਾ ਪੀਸ ਹੋਏ, ਅਸੀਂ ਉਤਾਰ ਸਕਦੇ ਬਾਂਹ ਫੜ ਕੇ ਲੈ ਜਾਣ, ਆਪ ਤਾਂ ਤਰ ਲਓ ਗੁਰਬਾਣੀ ਦੇ ਅਰਥੇ ਕਰਕੇ ਦਿਖਾ ਦਿਓ ਤੁਸੀਂ, ਜਿੱਦਣ ਤੁਹਾਨੂੰ ਅਰਥ ਆ ਕੇ ਛੱਡ ਦੋਗੇ ਕਹਿਣਾ ਮੈਂ ਤਾਰੂੰਗਾ, ਕਿ ਬਲੈਕਮੇਲਿੰਗ ਵੀ ਛੁੱਟ ਜਾਣੀ ਇਹਨਾਂ ਤੋਂ ਪਹਿਲਾਂ ਹੀ, ਬਲੈਕਮੇਲਿੰਗ ਛੱਡ ਕੇ ਝੂਠ ਛੱਡ ਕੇ ਕੂੜ ਛੱਡ ਕੇ ਹੀ ਇਹ ਸਮਝ ਆਉਣ ਲੱਗਣੀ, ਇਹਦੀ ਜਿਹੜੀ ਚੋਟ ਹੈ ਨਾ, ਕਬੀਰ ਕਹਿੰਦਾ ਵਰਸ਼ੇ ਚੱਲਦੇ ਨੇ ਜੰਗਾਂ ਯੁੱਧਾਂ ਵਿੱਚ, ਕਾਇਰ ਆਦਮੀ ਨੂੰ ਵੀ ਵਰਸ਼ੇ ਲੱਗ ਜਾਂਦੇ ਨੇ ਜਿਹੜੇ ਜੰਗ ਤੋਂ ਡਰਦੇ ਨੇ, ਪਰ ਜਦੋਂ ਵੱਜ ਜਾਂਦਾ ਸਹਿਣਾ ਪੈਂਦਾ, ਸਹਿੰਦੇ ਨੇ ਲੋਕ ਸਹਿ ਲੈਂਦੇ ਨੇ ਵੱਜ ਵੀ ਜਾਂਦੇ ਨੇ, ਲੱਗਣ ਤੋਂ ਪਹਿਲਾਂ ਜ਼ਿਆਦਾ ਡਰ ਹੁੰਦਾ, ਲੱਗੇ ਤੋਂ ਬਾਅਦ ਘੱਟ ਡਰ ਘੱਟ ਹੋ ਜਾਂਦਾ, ਫਿਰ ਡਰ ਇੱਦਾਂ ਹੀ ਸੀਗਾ, ਕਹਿੰਦੇ ਵਰਸ਼ੇ ਦੀ ਚੋਟ ਸਾਰੇ ਸਹਿ ਲੈਂਦੇ, ਕਾਇਰ ਤੋਂ ਕਾਇਰ ਵੀ ਸਹਿ ਲੈਂਦੇ, ਪਰ ਆ ਜਿਹੜੇ ਸ਼ਬਦ ਹੈ ਇਹਦੀ ਚੋਟ ਸਹਿ ਕੇ ਦਿਖਾਵੇ ਨਾ ਕੋਈ, ਚੋਟ ਸਹਾਰੇ ਸ਼ਬਦ ਕੀ ਦਾਸ ਗੁਰੂ ਮੈਂ ਦਾਸ, ਫਿਰ ਉਹ ਖੜਾ ਰਹਿ ਜਾਵੇ ਨਾ, ਵਰਸ਼ਿਆਂ ਤੀਰਾਂ ਦੀ ਚੋਟ ਸਹਾਰ ਕੇ ਖੜੇ ਰਹਿੰਦੇ ਨੇ, ਕਹਿੰਦੇ ਲੱਗ ਗਿਆ ਲੱਗ ਗਿਆ ਕੋਈ ਕੱਢ ਕੇ ਤੀਰ ਬਰੇ ਮਾਰਨਾ ਫਿਰ ਲੜਨ ਲੱਗ ਜਾਣ, ਉਹਦੇ ਜੋਸ਼ ਹੁੰਦਾ ਨਾ ਜੰਗ ਦੇ ਵਿੱਚ ਵੀਰਸ ਹੁੰਦਾ, ਕਹਿੰਦਾ ਆਹ ਚੋੜ ਜਿਹੜੇ ਸ਼ਬਦ ਦੀ ਚੋੜ ਸਹਿ ਕੇ ਖੜਾ ਰਹਿ ਜਾਵੇ ਫਿਰ ਮੈਂ ਮੰਨਦਾ, ਇਹ ਨਹੀਂ ਰਹਿਣ ਦਿੰਦੀ ਕੂੜ ਦੀ ਕੰਧ ਨੂੰ ਅੰਦਰ ਨਹੀਂ ਰਹਿਣ ਦਿੰਦੀ, ਅੰਦਰਲੇ ਪਾਪ ਕੰਬਣ ਲੱਗ ਜਾਂਦੇ ਨੇ, ਕੰਬਣ ਪਾਪ ਤਿੰਨ ਭੀਤਰ ਕੰਪੈ, ਪਾਪੀ ਦੇ ਪਾਪ ਕੰਬ ਜਾਂਦੇ ਨੇ ਸਾਰੇ, ਸੱਚ ਸੁਣ ਕੇ ਝੂਠ ਕੰਬਣ ਲੱਗ ਜਾਂਦਾ, ਪੁਲਿਸ ਨੂੰ ਦੇਖ ਕੇ ਹੀ ਬਸ ਉਹਦੀਆਂ ਅੱਖਾਂ ਬਦਲ ਜਾਂਦੀਆਂ ਨੇ, ਤੌਰ ਬੌਰ ਵੀ ਪੁਲਿਸ ਖਾਨੀ ਮੈਨੂੰ ਫੜ ਲਾਉਂਦੀ, ਚਾਹੇ ਪੁਲਿਸ ਨੂੰ ਪਤਾ ਬਣਾ ਹੋਵੇ, ਕਿਸੇ ਆਦਮੀ ਕੋਲ ਗਲਤ ਚੀਜ਼ ਹੈ ਸਹਿਜ ਸੁਭਾਅ ਪੁਲਿਸ ਖੜੀ ਹੈ ਉਹਨੂੰ ਸ਼ੱਕ ਹੋ ਜਾਂਦੀ, ਵੇਲਾ ਵੀ ਕਿਸੇ ਨੂੰ ਪਤਾ ਲੱਗ ਗਿਆ ਇਹਨਾਂ ਨੂੰ ਮੇਰੇ ਖਤਰੇ ਖੜ ਗਿਆ, ਅੰਦਰ ਪਾਪ ਹੈ ਨਾ ਕੰਬ ਗਿਆ ਦੇਖ ਕੇ, ਜੇ ਕੁਛ ਨਹੀਂ ਉਹਦੇ ਅੰਦਰ ਪਾਪ ਚੁੱਪ ਕਰਕੇ ਚਲਾ ਜਾਂਦਾ, ਪੁਲਿਸ ਫੜਦੀ ਵੀ ਉਹਨੂੰ ਹੀ ਹੈ, ਅੱਖ ਪਛਾਣ ਕੇ ਅੱਖ ਤੋਂ ਹੀ ਦੇਖ ਲੈਂਦੀ ਹੈ ਵੀ ਇਹ ਕੀ ਹੈ।
ਸਹਿਜ ਰਤਾ ਬੂਝੇ ਪਤ ਹੋਏ ਤਾਂ ਕੀ ਕੀਮਤ ਕਰੇ ਨਾ ਕੋਏ।
ਸਹਿਜ ਰਤਾ ਬੂਝੇ, ਅਸਲ ਦੇ ਵਿੱਚ ਗੱਲ ਨੂੰ ਬੁੱਝਦਾ ਕੌਣ? ਗੁਰਬਾਣੀ ਦੇ ਅਰਥ ਬੁੱਝਣ ਤੋਂ ਪਹਿਲਾਂ ਮਨ ਦਾ ਟਿਕ ਜਾਣਾ ਜ਼ਰੂਰੀ ਹੈ, ਸਹਿਜ ਦਾ ਰੱਬ ਚੜ੍ਹ ਜਾਣਾ ਜ਼ਰੂਰੀ ਹੈ। ਸਹਿਜ ਅਵਸਥਾ ਪਹਿਲਾਂ, ਬੁੱਝਣ ਵਾਲੀ ਗੱਲ ਪਿੱਛੋਂ, ਜਿਹੜੀ ਗੱਲ ਬੁੱਝਣ ਵਾਲੀ ਹੈ ਨਾ ਬਾਣੀ ਚ, ਕੁਛ ਸਮਝਣ ਵਾਲੀ ਗੱਲ ਹੈ ਪਹਿਲਾਂ। ਜੇ ਸਮਝਣ ਵਾਲੀ ਗੱਲ ਸਾਰੀ ਸਮਝ ਕੇ ਮੰਨ ਲਈ ਨਾ, ਫਿਰ ਉਹਨੂੰ ਸਹਿਜ ਅਵਸਥਾ ਪ੍ਰਾਪਤ ਹੁੰਦੀ, ਫਿਰ ਉਹ ਸਹਿਜਧਾਰੀ ਸਿੱਖ ਬਣਦਾ। ਫਿਰ ਉਹ ਸਹਿਜਧਾਰੀ ਸਿੱਖ ਬਣਦਾ ਜਦ ਉਹਦਾ ਮਨ ਟਿਕ ਜਾਂਦਾ ਨਾ, ਮਾਇਆ ਦੀ ਦੌੜ ਤੋਂ ਬਾਹਰ ਹੋ ਜਾਂਦਾ ਉਹ, ਸਹਿਜ ਰਤਾ ਹੈ ਉਹ, ਉਹਨੂੰ ਗਿਆਨ ਦਾ ਰੰਗ ਚੜ੍ਹ ਗਿਆ। ਗੁਰ ਗਿਆਨ ਪਦਾਰਥ ਨਾਮ ਹੈ, ਉਹਨੇ ਸਮਝ ਲਿਆ। ਜਿੰਨਾ ਸਮਝਣ ਵਾਲਾ ਸੀ ਸਮਝ ਲਿਆ ਵਰਤਿਆ ਲਫ਼ਜ਼, ਪਰ ਜਿਹੜਾ ਬੁੱਝਣ ਵਾਲਾ ਸੀ ਹੁਣ ਇਹ ਤੋਂ ਬਾਅਦ ਬੁੱਝੂਗਾ। ਜਿਹੜਾ ਜੋ ਟਿਕਿਆ ਨਹੀਂ ਨਾ ਮਨ ਹੈਗਾ, ਉਹਨੇ ਕੀ ਬੁੱਝਣਾ? ਉਹਦਾ ਜੋ ਟਿਕਿਆ ਹੀ ਨਹੀਂ, ਟਿਕੇ ਤੋਂ ਬਾਅਦ ਜਦ ਰੜਕਦਾ ਰਾਂ ਇੱਕ ਮਨ ਇੱਕ ਚਿੱਤ ਹੋ ਕੇ, ਫਿਰ ਮੱਖਣ ਪ੍ਰਾਪਤ ਹੁੰਦਾ। ਕਬੀਰ ਕੀ ਕਹਿੰਦਾ, ਸਹਿਜੇ ਬਲੋਬੋ ਜੈਸੇ ਤੱਤ ਨਾ ਜਾਈ। ਜੇ ਤੁਹਾਡਾ ਮਨ ਹੈ ਜੋ ਟਿਕਿਆ ਨਹੀਂ ਨਾ, ਤੁਸੀਂ ਜਿੰਨਾ ਮਰਜ਼ੀ ਗੁਰਬਾਣੀ ਨੂੰ ਵਿਚਾਰ ਲਓ, ਤੱਤ ਨਹੀਂ ਮਿਲਣਾ। ਤੱਤ ਕਦ ਮਿਲਦਾ? ਜਦ ਸਮਝਣ ਵਾਲੀ ਗੱਲ ਸਮਝ ਲਈ ਔਰ ਮੰਨ ਲਈ ਪ੍ਰੈਕਟੀਕਲੀ। ਪ੍ਰੈਕਟੀਕਲ ਜੇ ਟਿਕੂਗਾ ਮਨ ਤਾਂ, ਜਦ ਸਮਝਣ ਵਾਲੀ ਗੱਲ ਸਮਝ ਕੇ ਮੰਨ ਲਈ ਨਾ, ਮੰਨੇ ਹੁਕਮ ਸਵੈ ਗੁਣ ਗਿਆਨ ਆਈ ਨਾ ਭਗਤੀ ਉੱਤੇ, ਉਹਦੇ ਨਾਲ ਰਿਲੇਟਡ ਹੈ।
ਸਹਿਜ ਰਤਾ ਬੂਝੇ,
ਉਹਦੇ ਨਾਲ ਰਿਲੇਟਡ ਹੈ, ਉਹੀ ਗੱਲ ਕਹੀ ਹੈ। ਮੰਨੇ ਹੁਕਮ ਸਵੈ ਗੁਣ
ਗਿਆਨ,
ਹੁਣ ਹੁਕਮ ਕਿਵੇਂ ਮੰਨੇ? ਸਵਾਲ ਇਹ ਅਗਲਾ, ਸਹਿਜ ਰਤਾ
ਬੂਝੇ ਪਤ ਹੋਏ,
ਪਤ ਜਦੋਂ ਸਹਿਜ ਦਾ ਰੰਗ ਚੜ੍ਹ ਜਾਂਦਾ ਨਾ, ਜਿੰਨੀ ਗੁਰਬਾਣੀ ਸਮਝ ਚ ਆਉਂਦੀ ਹੈ, ਸਮਝਣ ਵਾਲੀ ਗੱਲ ਜਿੰਨੀ ਵੀ ਹੈ ਸਮਝ ਲਈ ਉਹਨੇ, ਬਸ ਟਿਕ ਗਿਆ। ਅੱਗੇ ਫਿਰ ਬੁੱਝਣ ਵਾਲੀ ਗੱਲ ਰਹਿ ਗਈ, ਕਹਾ ਬੁਝਾਰਤ ਬੁੱਝੈ ਢੋਰਾ, ਫਿਰ ਢੋਰਾ ਨਹੀਂ ਰਿਹਾ ਉਹ, ਫਿਰ ਢੋਰਾ ਨਹੀਂ ਰਿਹਾ, ਪਹਿਲਾਂ ਪਸ਼ੂ ਹੈ ਫਿਰ ਕੰਮ ਦਾਮ। ਉਹਨੂੰ ਇਹ ਪਤਾ ਲੱਗ ਗਿਆ ਵੀ ਮੈਂ ਸਰੀਰ ਤਾਂ ਹੁੰਦਾ ਨਹੀਂ, ਕਿਉਂ ਮਾਸੋ ਸਭੇ ਸਾਹ ਕਿਹਾ, ਕਿਉਂ ਮਾਸੋ ਹੀ ਮਾਸ ਉਪਜਾ ਕਿਹਾ, ਮੇਰਾ ਸਰੀਰ ਵੀ ਮਾਸ ਹੈ, ਮਾਂ ਦਾ ਸਰੀਰ ਵੀ ਮਾਸ ਹੈ ਸੀ, ਇਹ ਤਾਂ ਇੱਕ ਸਰੀਰ 'ਚ ਸਰੀਰ ਹੀ ਪੈਦਾ ਹੋਇਆ ਸੀ। ਥੋੜ੍ਹੀ ਜਿਹੀ ਮਿੱਟੀ ਰਾਤ ਚੱਕ ਲਈ ਬਾਪਾ ਨੇ ਬਾਹਰੋਂ ਗਮਲੇ 'ਚ ਰੱਖ ਲਈ, ਉਹ ਗਮਲੇ 'ਚ ਵੀ ਬੂਟਾ ਲੱਗ ਜਾਂਦਾ, ਉੱਥੇ ਬੂਟਾ ਨਹੀਂ ਲੱਗਦਾ, ਛੋਟਾ ਲੱਗ ਜੂਗਾ ਜਿਹਦੀ ਕੁ ਮਿੱਟੀ ਆ ਉਹੋ ਜਿਹਾ ਲੱਗ ਜੂਗਾ। ਇਹ ਤਾਂ ਇਹੋ ਜਿਹੀ ਗੱਲ ਹੈ, ਥੋੜ੍ਹੀ ਜਿਹੀ ਮਿੱਟੀ ਚੱਕ ਕੇ ਰੰਚਕ ਰੇਤ ਖੇਤ ਤਨ ਨਿਰਮਤ, ਰੰਚਕ ਰੇਤ ਥੋੜ੍ਹਾ ਜਿਹਾ ਰੇਤ ਲੈ ਲਈ, ਮਿੱਟੀ ਲੈ ਲਈ, ਖੇਤ ਤਨ ਨਿਰਮਤ ਦੁਰਲੱਭ ਦੇ ਸਵਾਰ ਧਰੀ, ਦੁਰਲੱਭ ਦੇ ਇੰਨੀ ਕੁ ਮਿੱਟੀ ਲਈ ਸੀ, ਕਿਹੜੀ ਦੇਹ ਬਣ ਗਈ। ਫਿਰ ਬਾਹਰੋਂ ਮਿੱਟੀ ਖਾਂਦਾ, ਇਹ ਮਿੱਟੀ ਮਿੱਟੀ ਉਹ ਖਾਂਦੀ ਆ, ਮਿੱਟੀ ਵਧੀ ਕਿੱਥੋਂ, ਬੱਚੇ 'ਚ ਮਿੱਟੀ ਕਿੰਨੀ ਹੁੰਦੀ ਹੈ, ਇਹ ਜੋ ਖਾਂਦੇ ਹਾਂ ਸਭ ਮਿੱਟੀ ਹੈ, ਇਹਦੇ ਵਿੱਚ ਜਿਹੜਾ ਖਾਂਦੇ ਹਾਂ, ਜੋ ਮਿੱਟੀ ਖਾਧੀ ਤੀ ਵੱਧ ਗਈ, ਜਿੰਨਾ ਪਾਣੀ ਪੀਤਾ ਤਾਂ ਪਾਣੀ ਵੱਧ ਗਿਆ, ਜਿੰਨੀ ਮਿੱਟੀ ਖਾਧੀ ਤੀ ਮਿੱਟੀ ਵੱਧ ਗਈ, ਜੋ ਕੁਛ ਖਾਧਾ ਤਾਂ ਉਹੀ ਸਰੀਰ 'ਚ ਵਧਿਆ, ਮਾਸ ਹੋਈ ਮਾਸ। ਇਸ ਕਰਕੇ ਮਾਸ ਨੂੰ ਮਿੱਟੀ ਕਹਿੰਦੇ ਨੇ ਇਹ ਲੋਕ ਨੇ ਜਿਹੜੇ, ਮਾਸ ਨੂੰ ਮਿੱਟੀ ਬਣਦੇ ਨੇ, ਅਨਮਾਸ ਦੀ ਮਿੱਟੀ ਬਣਦੀ ਹੈ, ਕਬਰਾਂ ਚ, ਕਬਰਾਂ ਦੀ ਜਿਹੜੀ ਮਿੱਟੀ ਹੁੰਦੀ ਹੈ ਨਾ, ਮਿੱਟੀ ਮੁਸਲਮਾਨ ਕੀ ਪੇੜੇ ਪਈ ਘੁਮਿਆਰ, ਪਾਣੀ ਤਾਂ ਸੁੱਕ ਗਿਆ, ਹੱਡੀਆਂ ਉੱਥੇ ਪਈਆਂ ਨੇ, ਆਡੋ ਰਹਿੰਦੀਆਂ ਨੇ, ਹੱਡੀਆਂ ਨਹੀਂ ਗਲਦੀਆਂ, ਬਰੀਕ ਜੇ ਗਲ ਜਾਣ ਫਾਸਫੋਰਸ ਜਾਂ ਜਿਹੜੀ ਮਿੱਟੀ ਹੁੰਦੀ ਹੈ ਚਿੱਟੀ ਚਿੱਟੀ ਨਿਕਲਦੀ ਕਬਰਾਂ ਵਿੱਚੋਂ, ਅਸੀਂ ਲੈ ਕੇ ਖੇਤਾਂ 'ਚ ਪਾਉਂਦੇ ਰਹੇ ਹਾਂ, ਉਹ ਕੀ ਹੁੰਦੀ ਹੈ, ਮਿੱਟੀਆਂ ਹੁੰਦੀਆਂ, ਵਾਸਦੀ ਬਣੀ ਮਿੱਟੀ, ਹੁਣ ਵੀ ਜਿਹੜੀ ਸਵਾਹ ਹੁੰਦੀ ਹੈ ਉੱਥੇ ਬਣਦੀ ਹੈ, ਸਰੀਰ ਜਲ ਕੇ ਵੱਖਰੀ ਮਿੱਟੀਆਂ ਹੁੰਦੀ ਹੈ, ਉਹਦੀ ਸਵਾਹ ਵੱਖਰੀ ਹੁੰਦੀ ਹੈ, ਸਰੀਰ ਦੀ ਲੱਕੜਾਂ ਦੀ ਸਵਾਹ ਵੱਖਰੀ ਹੁੰਦੀ ਹੈ, ਫਰਕ ਹੁੰਦਾ ਦੋਹਾਂ ਦੇ ਵਿੱਚ। ਇਹ ਜਿਹੜੀ ਹੈ ਬਹੁਤ ਹੌਲੀ 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 ਮਿੱਟੀ ਖਾਂਦੀ ਹੈ, ਜਾਣੀ ਸਰੀਰ ਪਿਆ ਕਬਰ ਦੇ ਵਿੱਚ ਸੜਦਾ, ਬਹੁਤ ਸਾਲਾਂ ਦੇ ਵਿੱਚ ਮਿੱਟੀ ਬਣਦੀ ਹੈ, ਉਹ ਚੀਜ਼ ਹੋਰ ਹੁੰਦੀ।
ਸਹਿਜ ਰਤਾ ਬੁਝੈ ਪਤ ਹੋਏ,
ਸਹਿਜ ਰਤਾ ਬੁਝੈ, ਬੁਝਣ ਵਾਲੀ ਗੱਲ ਜਿਹੜੀ ਹੈ ਉਹ ਪਹਿਲਾਂ ਨਹੀਂ ਬੁਝ ਸਕਦਾ, ਜਿੰਨਾ ਚਿਰ ਸਹਿਜ ਅਵਸਥਾ ਚ ਨਹੀਂ ਜਾਂਦਾ, ਸਹਿਜ ਅਵਸਥਾ ਚ ਹੋ ਕੇ ਬਾਅਦ ਦੇ ਵਿੱਚ ਬਾਣੀ ਨੂੰ ਵਿਚਾਰੇ, ਜੋ ਬਾਅਦ ਚ ਰੜਕਣਾ ਨਾ, ਆਂਦੀ ਪਾਛੇ ਜੋ ਜਲ ਵਰਸੇ ਤੇ ਤੇਰਾ ਜਲ ਪੀਟ, ਜ਼ਿਆਦਾ ਆਉਣੀ ਹੈ ਨਾ ਪਹਿਲਾਂ ਪਹਿਲਾਂ ਸਮਝ ਗੁਰਬਾਣੀ ਦੀ, ਫਿਰ ਤਾਂ ਗਿਆਨ ਦੀ ਆਂਦੀ ਆ ਜਾਣੀ ਹੈ, ਫਿਰ ਤਾਂ ਉਹਨੇ ਟੋੜਦਾ ਫਿਰਨਾ ਸਾਈਕਲ ਤੇ ਚੜ ਕੇ ਕੋਈ ਮਿਲਦਾ, ਕਿਸੇ ਨੂੰ ਪਜਾਮਾ ਜਗਾਮਾ ਛਾਲਾ ਜਿਹੜੇ ਰੋਜ਼ ਪ੍ਰਚਾਰ ਕਰਦੇ ਨੇ, ਫਿਰ ਤਾਂ ਉਹਨਾਂ ਨੂੰ ਟੋੜਦਾ ਫਿਰਦਾ ਗਿਆਨ ਕਿਹਾਂ ਦੀ ਆ ਗਈ ਨਾ ਅੰਦਰ, ਇਹ ਤਾਂ ਗੱਲੇ ਹੋਰ ਹੈ, ਧਾਰਮਿਕ ਲੋਕ ਹੋਰ ਕਰਦੇ ਨੇ, ਪਤਾ ਕਿਸੇ ਧਾਰਮਿਕ ਨੂੰ ਟੋੜਦਾ ਵੀ ਇਹਦੀ ਤੌੜੀ ਲਾਉਣ ਚਾਰ ਆਦਮੀ ਜੀ ਬਿਠਾਲ ਕੇ, ਫਿਰ ਅੰਦਰ ਜੋ ਉਹਦੇ ਹਨੇਰੀ ਆਈ ਪਈ ਹੈ ਗਿਆਨ ਦੀ, ਗੱਲ ਕੀ ਹੈ ਪ੍ਰਚਾਰ ਕੀ ਕਰਦੇ ਨੇ ਇਹ, ਉਹ ਤੇ ਬਾਅਦ ਟਿਕ ਜਾਂਦਾ। ਗੁਰ ਚੌਥੀ ਪੀੜ੍ਹੀ ਟਿਕਿਆ, ਚੌਥੀ ਵਾਤਾ ਜਾ ਕੇ ਫਿਰ ਟਿਕਦਾ, ਪਹਿਲਾਂ ਤਾਂ ਗਿਆਨ ਟਿਕਿਆ ਨਾ, ਫਿਰ ਆਂਦੀ ਪਾਛੇ ਜੋ ਜਲ ਵਰਸੇ, ਫਿਰ ਤੁਰਕੀ ਪਾਣੀ ਪ੍ਰਗਟ ਹੁੰਦੀ। ਅਸਲ ਦੇ ਵਿੱਚ ਤਾਂ ਬੁੱਝਣ ਵਾਲੀਆਂ ਗੱਲਾਂ ਫੇਰ ਇਹ ਬੁੱਝ ਹੁੰਦੀਆਂ ਨੇ, ਬੁੱਝਣ ਵਾਲੀ ਗੱਲ ਤਾਂ ਉਹੀ ਹੈ, ਨਾਮ ਤਾਂ ਬੁੱਝਣ ਵਾਲੀ ਗੱਲ, ਬੁੱਝਿਆ ਨਹੀਂ ਜਾਣਾ ਇਹਦੇ ਵਿੱਚੋਂ, ਆਪ ਬੁਝਾਇਆ ਤਾਂ ਬੁੱਝ ਸੀ, ਬੁੱਝਣ ਵਾਲੀ ਗੱਲ ਤਾਂ ਇਹਦੇ ਵਿੱਚ ਦੱਸੀ ਜ਼ਰੂਰ ਹੋਈ ਆ, ਪਰ ਬੁੱਝਣ ਵਾਲੀ ਗੱਲ ਤਾਂ ਆਪ ਬੁਝਾਇਆ ਤਾਂ ਬੁੱਝ ਸੀ, ਦਰਸ਼ਨ ਉਹਨੂੰ ਹੁੰਦਾ ਜਿਹਨੂੰ ਦਰਸ਼ਨ ਦੇਵੇ, ਦਰਸ਼ਨ ਅਸੀਂ ਆਤਮ ਹੀ ਕਰ ਸਕਦੇ ਹਾਂ, ਆਤਮ ਦਰਸ਼ਨ ਦੇ ਵਿੱਚ ਸ਼ਬਦ ਦਾ ਗਿਆਨ ਨਹੀਂ ਹੁੰਦਾ, ਤੁਰਕੀ ਬਾਣੀ ਦੀ ਹਾਲਤ ਆਤਮ ਦਰਸ਼ਨ ਦੇ ਵਿੱਚ, ਆਤਮ ਦਰਸ਼ਨ ਤੁਰਕੀ ਬਾਣੀ ਤੋਂ ਬਾਅਦ ਦੀ ਗੱਲ ਹੈ, ਤੁਰਕੀ ਬਾਣੀ ਦਾ ਇਹਦੇ ਵਿੱਚ ਪੈਦਾ ਹੋਣੀਆਂ ਗੱਲਾਂ, ਸੁਰਤ ਸ਼ਬਦ ਭਵ ਸਾਗਰ ਤਰੀ, ਉਹ ਤਾਂ ਬਾਅਦ ਪੈਦਾ ਹੋਣੀ, ਇੱਕ ਹੋਣਾ ਗੁਰਬਾਣੀ ਦੇ ਗਿਆਨ ਨਾਲ, ਇੱਕ ਹੋਣਾ ਉਕਵੇ, ਉਕਵੇ ਤਾਂ ਸਾਡੇ ਹੱਥ 'ਚ ਨਹੀਂ, ਉਕਵੇ ਨਹੀਂ ਆਇਆ ਮੇਰੇ ਗ੍ਰਹਿ ਆਏ ਰਾਜਾ ਰਾਮ ਪਤਾਰਾ, ਤਾਂ ਉਹਨੇ ਆਉਣਾ ਹੈ, ਤੁਰਕੀ ਬਾਣੀ ਆਈ ਕਦ ਆਈ, ਜਦ ਉਹਦੀ ਮਰਜ਼ੀ ਹੋਈ, ਜਦ ਉਹਦੀ ਮਰਜ਼ੀ ਹੋਈ, ਜਦ ਸਾਰੀ ਉਹਨੇ ਉਹਦੀਆਂ ਸ਼ਰਤਾਂ ਪੂਰੀਆਂ ਹੋ ਗਈਆਂ, ਜਾਂ ਉਹਨੇ ਕਸੌਟੀ 'ਤੇ ਲਾ ਕੇ ਦੇਖ ਲਿਆ, ਜਦ ਉਹਨੇ ਪੂਰਾ ਪਰਖ ਲਿਆ ਵੀ ਥਾਂ ਠੀਕ ਹੈ, ਕਿਸੇ ਪਾਸਿਓਂ 'ਚ ਕਮੀ ਨਹੀਂ, ਇਹ ਹਿੱਲਦਾ ਨਹੀਂ ਹੁਣ, ਇਹ ਪਿੱਠ ਨਹੀਂ ਦਿਖਾਊਗਾ ਹੁਣ, ਉਦੋਂ ਆਉਂਦੀ ਹੈ ਤੁਰਕੀ ਬਾਣੀ, ਉਦੋਂ ਪਹਿਲਾਂ ਨਹੀਂ ਆਉਂਦੀ। ਜਿਸ ਬੁਝਾਇਆ ਬੁੱਝ ਸੀ,
ਸਹਿਜ ਰਤਾ ਬੁੱਝ,
ਜਿਸ ਨੂੰ ਤੂੰ ਜਾਣਾ ਹੈ ਸੋਈ ਜਲ ਜਾਣਾ, ਉੱਥੇ ਦਰਸ਼ਨ ਦੇਖ ਜੀਵਾਂ ਗੁਰ, ਦਰਸ਼ਨ ਤਾਂ ਉਹ ਦਊਗਾ ਤਾਂ ਦੇਖੂਗਾ, ਜੇ ਦਰਸ਼ਨ ਦੁਕਾਨੇ ਦਾ ਦੇਖਣਾ ਉਹਦੇ ਬਾਅਦ ਹੈ ਜਿਹਦਾ ਦਰਸ਼ਨ।
ਸਹਿਜ ਰਤਾ ਬੁੱਝੇ ਪਤ ਹੋਏ,
ਸਹਿਜ ਰਤਾ ਬੁੱਝੇ ਜਾਂ ਸਹਿਜ ਦਾ ਰੰਗ ਚੜਿਆ ਰਹਿੰਦਾ ਤੂੰ ਫਿਰ ਬੁੱਝ ਲੈਂਦਾ,
ਤਾਂ ਕੀ ਕੀਮਤ ਕਰੇ ਨਾ
ਕੋਈ, ਸਹਿਜ ਦੀ ਅਵਸਥਾ ਡਗਮਗਾਵੇ ਨਾ, ਡੋਲੇ ਨਾ, ਉੱਥੇ ਵੀ ਡੋਲਦਾ, ਡੋਲਣ ਤੇ ਰੱਖੋ ਪ੍ਰਭੂ, ਕਿਤੇ ਪਿੱਛੇ ਨੂੰ ਲਾਉਣ ਦੇ,
ਤਾਂ ਕਿ ਕੀਮਤ ਕਰੇ ਨਾ ਕੋਈ।
ਉਹਦੀ ਨਹੀਂ ਫਿਰ ਕੋਈ ਕੀਮਤ ਕਰ ਸਕਦੀ, ਉਹ ਬੇਕੀਮਤੀ ਹੋ ਗਿਆ। ਸਹਿਜ ਤੱਕ ਕੀਮਤ ਹੈ, ਕੀ ਕੀਮਤ ਹੈ ਸਹਿਜ ਤੱਕ? ਸਹਿਜ ਤੱਕ ਸੰਸਾਰ ਦੀ ਕੀਮਤ ਹੈ। ਇੱਕ ਪਾਸੇ ਤੱਕੜੀ ਚ ਸੰਸਾਰ, ਇੱਕ ਪਾਸੇ ਉਹ ਬੈਠਾ ਬੈਲੈਂਸ ਕਰਤਾ ਸੰਸਾਰ। ਸੰਸਾਰ ਨਹੀਂ ਚਾਹੀਦਾ, ਨਾਮ ਚਾਹੀਦਾ। ਨਾਮ ਦੀ ਭੁੱਖ ਹੈ, ਸੰਸਾਰ ਦੀ ਭੁੱਖ ਨਹੀਂ। ਕੀਮਤ ਹੈ ਕਾਹਦੀ ਭੁੱਖ ਨਹੀਂ? ਸੰਸਾਰ ਦੀ ਭੁੱਖ ਹੈ ਜੀ, ਬਸ ਨਾਮ ਦੀ ਭੁੱਖ ਹੈਗੀ ਹੈ। ਕੀਮਤ ਤਾਂ ਪੈ ਗਈ ਨਾ, ਇੱਕ ਪਾਸੇ ਭੁੱਖ ਹੈ, ਇੱਕ ਪਾਸੇ ਨਹੀਂ ਹੈ। ਕੀਮਤ ਹੈ ਇੱਥੇ ਤੱਕ, ਸਹਿਜ ਤੱਕ ਕੀਮਤ ਹੈ, ਉਦੋਂ ਗਾਹਾਂ ਕੀਮਤ ਨਹੀਂ। ਫਿਰ ਕਾਹਦੀ ਕੀਮਤ ਹੈ? ਚਾਰੇ ਪਦਾਰਥ ਹੋ ਗਏ ਫਿਰ ਨਹੀਂ ਕੀਮਤ ਹੈ। ਸਹਿਜ ਤੱਕ ਤਾਂ ਪਦਾਰਥ ਹੈ, ਦੋ ਨੇ, ਦੋਵੇਂ ਪਦਾਰਥ ਨੇ। ਸਹਿਜ ਤੱਕ ਕਬੀਰ ਵੀ ਚਲਾ ਗਿਆ ਸੀ ਵਿੱਚ ਕੇ ਲਿਖਿਆ, ਜਦ ਕੀਮਤ ਸੀਗੀ ਉਦੋਂ
ਮਹਿੰਗੇ ਮੂਲ।
ਹਾਂ, ਉਹ ਤਾਂ ਬਾਅਦ ਲਿਆ।
ਜਹਿ ਦੇਖਾ ਤਾਂ ਰਿਹਾ ਸਮਾਏ,
ਜਹਿ ਦੇਖਾ ਤਾਂ ਰਿਹਾ ਸਮਾਏ। ਸਹਿਜ ਮਿਲਦਾ, ਦੇਖੋ ਸਹਿਜ ਮਿਲਦਾ ਦੁਨੀਆਂ ਦੇ ਪਦਾਰਥਾਂ ਦੇ ਬਦਲੇ। ਸਹਿਜ ਮਿਲਦਾ ਮਾਇਆ ਦੇ ਬਦਲੇ, ਮਾਇਆ ਛੱਡਤੀ ਸਹਿਜ ਮਿਲ ਕੇ। ਨਾ ਮਿਲਦਾ ਮਨ ਵੇਚ ਕੇ, ਇਹ ਨਹੀਂ ਸੀ ਪਤਾ ਕਬੀਰ ਨੂੰ। ਨਾ ਮਿਲਦਾ ਆਪਣਾ ਆਪ ਵੇਚ ਕੇ, ਆਪ ਨਹੀਂ ਨਾ ਵੇਚਿਆ। ਹੁਣ ਤਸਪੇ ਆਪ ਵੇਚਾਈ, ਆਪਣਾ ਆਪਾ ਨਹੀਂ ਵੇਚਿਆ। ਸਹਿਜ ਵਿੱਚ ਆਪਣਾ ਆਪਾ ਖੜਾ ਹੈ। ਸਹਿਜ ਚ ਮੈਂ ਮਾਇਆ ਨਹੀਂ ਚਾਹੀਦੀ ਮੈਨੂੰ, ਮੈਂ ਖੜੀ ਹੈ, ਇਸ ਕਰਕੇ ਮੈਂ ਖੜੀ ਹੈ। ਔਰ ਤੂੰ ਵੀ ਖੜਾ, ਉੱਥੇ ਦੋਹੇ ਖੜੇ ਨੇ, ਤਾਂ ਹੀ ਗੁਰੂ ਗੋਬਿੰਦ ਦੋ ਖੜੇ ਕਹਿੰਦੇ, ਦੋਹੇ ਖੜੇ ਨੇ। ਤੂੰ ਵੀ ਖੜਾ, ਮੈਂ ਵੀ ਖੜੀ ਹੈ। ਜਦ ਫਿਰ ਤੂੰ ਤੂੰ ਕਰਤਾ, ਤੂੰ ਪਿਆ ਮਨ ਵੇਚਤਾ, ਮਨ ਵੀ ਤੂੰ ਹੋ ਗਿਆ, ਤੂੰ ਵੀ ਤੂੰ ਹੋ ਗਿਆ। ਮਨ ਵਿੱਚ ਸਤਿਗੁਰ ਕੇ ਪਾਸ, ਤਿਸ ਸੇਵਕ ਕੇ ਕਾਰਜ ਰਾਸ, ਫਿਰ ਆਇਆ ਰਾਸ ਕਾਰਜ। ਇਸ ਕਰਕੇ ਸਹਿਜ ਦੀ ਕੀਮਤ ਹੈ, ਉਹਦੀ ਕੀਮਤ ਹੈ ਨਹੀਂ, ਫਿਰ ਕੀ ਕੀਮਤ ਪਾਉਣੀ? ਰਿਹਾ ਹੀ ਨਾ ਕੁਛ, ਨਾ ਮਨ ਰਿਹਾ, ਨਾ ਤਨ ਰਿਹਾ, ਨਾ ਸੰਸਾਰ ਰਿਹਾ, ਰਿਹਾ ਕੀ? ਰਿਹਾ ਨਿਰਾਕਾਰ। ਨਿਰਾਕਾਰ ਦੀ ਫਿਰ ਕੀ ਕੀਮਤ ਹੈ? ਇਹ ਤਾਂ ਸਭ ਜਗ ਉਹਦਾ ਹੀ ਹੈ, ਉਹਦੀ ਕੀ ਕੀਮਤ? ਉਹਦੀ ਕੀਮਤ ਇਹਦੀ।
ਜੈ ਦੇਖਾ ਤਾਂ ਰਿਹਾ ਸਮਾਏ,
ਜੈ ਦੇਖਾ ਤਾਂ ਰਿਹਾ ਸਮਾਏ, ਜਿੱਥੇ ਦੇਖਦਾ ਉੱਥੇ ਸਮਾਇਆ ਹੋਇਆ, ਸਾਰਿਆਂ ਦੇ ਅੰਦਰ ਹੈ। ਪਰ ਅੰਦਰੋਂ ਅਸੀਂ ਝਾਕਦੇ ਹੀ ਨਹੀਂ ਅੰਦਰ ਨੂੰ, ਜਿੱਥੇ ਬਣ ਬਣ ਫਿਰਦੀ ਢੂੰਡਦੀ ਵਸਤ ਰਹੀ ਘਰ ਬਾਰ, ਇਹ ਹਾਲਤ ਹੈ ਸਾਡੀ। ਇਹ ਜੋਗੀ ਕਰਦੇ ਤੇ, ਜੋਗੀਆਂ ਨੂੰ ਕਹੀ ਹੋਈ ਹੈ ਗੱਲ, ਕਹਿੰਦੇ ਬਣ ਬਣ ਫਿਰਦੀ ਢੂੰਡਦੀ ਵਸਤ ਰਹੀ ਘਰ ਬਾਰ। ਉਹ ਚੀਜ਼ ਘਰ ਰੱਖੀ ਬੈਠੇ ਹੋ, ਢੋਲਦੇ ਫਿਰਦੇ ਜੰਗਲਾਂ ਚ, ਜੈ ਦੇਖਾ ਤੈ ਰਹਿਆ
ਸਮਾਏ,
ਜਿੱਥੇ ਦੇਖਦਾ ਸਾਰਿਆਂ ਵਿੱਚ, ਟੋੜਦੇ ਨੇ ਬਾਹਰ। ਉਹ ਬਾਹਰੋਂ ਕਿਸੇ ਨੂੰ ਕੁਛ ਨਹੀਂ ਮਿਲਣਾ, ਗੁਰਬਾਣੀ ਤਾਂ ਕਹਿੰਦੀ ਆ ਅੰਦਰੋਂ ਮਿਲੂ, ਅੰਦਰੋਂ ਟੋੜ ਲੋ। ਆਹੋ, ਮੱਥਾ ਟੇਕਣ ਦਾ ਮਤਲਬ ਇਹ ਹੈ ਗੁਰੂ ਗ੍ਰੰਥ ਸਾਹਿਬ ਨੂੰ ਵੀ ਤੇਰਾ ਇੱਕ ਇੱਕ ਅੱਖਰ ਅਸੀਂ ਸੱਤ ਕਰਕੇ ਮੰਨਾਂਗੇ, ਸੱਤ ਕਰਕੇ ਮੰਨਾਂਗੇ, ਅਸੀਂ ਮੰਨਣ ਦੇ ਪਾਬੰਦ ਹਾਂ, ਕਸਮ ਖਾਂਦੇ ਹਾਂ ਮੰਨਾਂਗੇ। ਅਸੀਂ ਤਾਂ ਜਦੇ ਮੁੱਕਰ ਜਾਂਦੇ ਹਾਂ ਮੱਥਾ ਟੇਕ ਕੇ ਬਾਅਦ ਚ। ਜਿਹੜੇ ਅੱਗੇ ਸਲਾਮ ਕਰੀ ਦੀ ਹੈ ਉਹਦੇ ਅੱਗੇ ਜਵਾਬ ਨਹੀਂ ਦੇ ਸਕਦੇ, ਜਵਾਬ ਨਹੀਂ ਕਰ ਸਕਦੇ, ਜੋ ਕਹੇ ਮੰਨਣਾ ਪਊ। ਅਦਾਲਤ ਅੱਗੇ ਸਲਾਮ ਕਰਦੇ ਨੇ ਜਾ ਕੇ, ਅਦਾਲਤ ਦੇ ਹੁਕਮ ਨੂੰ ਕਹਿ ਦੇਣਾ ਨਹੀਂ ਮੰਨਦੇ, ਤੇ ਗਲਤ ਹੋਵੇ ਫੈਸਲਾ ਹੱਕ ਚ ਹੋਵੇ ਚਾਹੇ ਨਾ ਹੋਵੇ ਕਹਿ ਦੋ ਵਕੀਲ ਨੇ ਮੈਂ ਨਹੀਂ ਬੰਦਾ ਅਪੀਲ ਕਰ ਲੈ ਕਹਾਂ ਜਾ ਕੇ ਇੱਥੇ ਤਾਂ ਅਦਾਲਤਾਂ ਹੈ ਛੋਟੀਆਂ ਬੜੀਆਂ ਪਰ ਉਹ ਤਾਂ ਅਦਾਲਤ ਇੱਕ ਜੇ ਮੱਥਾ ਟੇਕਦੇ ਹੋ ਸਲਾਮ ਕਰਦੇ ਹੋ ਫਿਰ ਜਵਾਬ ਨਹੀਂ ਕਰ ਸਕਦੇ ਗੁਰਬਾਣੀ ਦੇ ਜੇ ਸਲਾਮ ਜਵਾਬ ਦੋਵੇਂ ਕਰਨਾ ਨੇ ਫਿਰ ਪੁੱਤਰੋ ਕੁੱਥਾ ਜਾਏ ਹਾਂ ਦੋਵੇਂ ਕੂੜੀਆਂ ਤੁਹਾਡੀ ਸਲਾਮ ਵੀ ਕੂੜੀ ਹੈ ਜਵਾਬ ਤਾਂ ਕੂੜਾ ਹੈ ਜਵਾਬ ਦੇ ਥੱਲੇ ਵੀ ਝੂਠ ਹੈ ਝੂਠ ਦੇ ਉੱਤੇ ਆਧਾਰਿਤ ਹੈ ਜਵਾਬ ਝੂਠ ਦਾ ਪ੍ਰੇਮ ਹੈ ਅੰਦਰ ਜਵਾਬ ਜਿਹੜਾ ਕਰਦੇ ਹੋ ਝੂਠ ਨਾਲ ਜੁੜੇ ਹੋਏ ਕਰਕੇ ਜਵਾਬ ਕਰਦੇ ਹੋ ਤਾਂ ਨਹੀਂ ਮੰਨਦੇ ਸੱਚ ਨੂੰ ਸੱਚ ਨੂੰ ਤਾਂ ਨਹੀਂ ਮੰਨਦੇ ਕੂੜੇ ਆ ਰਹੇ ਹੋ ਕੂੜ ਦੀ ਕੰਧ ਅੰਦਰੋਂ ਤੋੜਨੀ ਨਹੀਂ ਚਾਹੁੰਦੇ ਸਲਾਮ ਜਵਾਬ ਦੋਵੇਂ ਕਰੇ ਸਲਾਮ ਵੀ ਕਰਦਾ ਮੱਥਾ ਵੀ ਟੇਕਦਾ ਆਗਿਆ ਵੀ ਨਹੀਂ ਮੰਨਦਾ ਫਿਰ ਸੀਸ ਨਵਾਈਏ ਕਿਆ ਥੀਏ ਜਾਂ ਰੇਦੇ ਕਸੁੱਧਾ ਜਾਏ ਜਾਂ ਤੁਹਾਡਾ ਰੇਦਾ ਹੀ ਸ਼ੁੱਧ ਨਹੀਂ ਹੈ ਤੁਸੀਂ ਬਾਣੀ ਬਦਲਣੀ ਨਹੀਂ ਕੀ ਫਾਇਦਾ ਮੱਥਾ ਟੇਕਣ ਦਾ ਤੁਹਾਡਾ ਬਈ ਸਭ ਕੁਛ ਲਿਖਿਆ ਹੋਇਆ ਬਾਣੀ ਦੇ ਵਿੱਚ ਕਿ ਇਹਨਾਂ ਦਾ ਮੱਥਾ ਟੇਕਣਾ ਕਬੂਲ ਹੈ ਅਪਰਾਧੀ ਨੇ ਸਭ ਤੰਤਰ ਵੇਲੇ ਮੱਥਾ ਟੇਕਦੇ ਨੇ ਮੰਨਦੇ ਗੱਲ ਨਹੀਂ ਅਪਰਾਧੀ ਨੇ ਗੁਰਬਾਣੀ ਦੇ ਦ੍ਰਿਸ਼ਟੀਕੋਣ ਤੋਂ ਅਪਰਾਧੀ ਨੇ ਗੁਰਬਾਣੀ ਨੂੰ ਸੱਚਖੰਡ ਵਿੱਚ ਅਪਰਾਧੀ ਮੰਨੇ ਹੋਏ ਨੇ ਨਾ ਮੱਥਾ ਟੇਕਣ ਚੰਗੇ ਨੇ ਇਹਨਾਂ ਨੂੰ ਜਿਹੜੇ ਜੋ ਸਿੱਖਰੀ ਬਣੇ ਅਪਰਾਧੀ ਨਹੀਂ ਹੋਣ ਉਹ ਰਾਜਾ ਅੱਡ ਬੈਠਿਆ ਕੋਈ ਆਪਣਾ ਰਿਆਸਤ ਬਣਾਈ ਵੱਡਾ ਹੈ ਉਹਨੇ ਮੱਥਾ ਤਾਂ ਨਹੀਂ ਟੇਕਿਆ ਜਿਹਨੇ ਨਹੀਂ ਧਰਮ ਧਾਰਨ ਕੀਤਾ ਸਿੱਖੀ ਦਾ ਉਹ ਅੱਡ ਬੈਠਾ ਵੱਖਰਾ ਬੈਠਾ ਮੁਸਲਮਾਨਾਂ ਚ ਹੋਏ ਨੇ ਜਿਹਨਾਂ ਨੇ ਮੱਥਾ ਟੇਕਤਾ ਵਧੀਆ ਸਿੱਖ ਬਣ ਗਏ ਉਹ ਅੰਗਰੇਜ਼ਾਂ ਚ ਵੀ ਜਿਹੜੇ ਸਿੱਖ ਬਣ ਗਏ ਸਾਡੇ ਵਧੀਆ ਨੇ ਉਹਨਾਂ ਨੇ ਗੱਲ ਜੋ ਮੰਨੀ ਹੈ ਜਿਹਨੀ ਸੁਣੀ ਹੈ ਸੁਣੀ ਵਿਚਾਰਿਆਂ ਨੇ ਕੀ ਉਹਨਾਂ ਨੇ ਵਿਆਹੀ ਸੁਣੀ ਹੈ ਜਿਹੜੀ ਅਸੀਂ ਸੁਣਾਈ ਹੈ ਪਰ ਜਿਹਨੀ ਕੁ ਸੁਣੀ ਹੈ ਉਹਨੀ ਕੁ ਮੰਨੀ ਹੈ ਉਹਨਾਂ ਨੇ ਅਸੀਂ ਉਹਨੀ ਬਰੀ ਮੰਨਦੇ ਕਿਉਂ ਸਾਡੇ ਮੰਨਣ ਦਾ ਰਿਵਾਜ਼ ਨਹੀਂ ਹੈ ਸਾਡੇ ਬਜ਼ੁਰਗਾਂ ਤੋਂ ਆਇਆ ਨਾ ਸਾਨੂੰ ਵਿਰਸਾ ਹੀ ਮਿਲਿਆ ਮੰਨਣ ਦਾ ਰਿਵਾਜ਼ ਨਹੀਂ ਮਿਲਿਆ ਸਾਨੂੰ ਅਸੀਂ ਨਿਰਭੈ ਹਾਂ ਬਾਣੀ ਦੇ ਮੰਨਣ ਤੋਂ ਉਹਨਾਂ ਨੂੰ ਪਾਇਆ ਸਾਨੂੰ ਮੰਨਣ ਦੀ ਨਹੀਂ ਕਹੀ ਸਿਖਾਈ ਹੋਈ ਗੱਲ ਬਚਪਨ ਤੋਂ ਹੀ ਮੱਥਾ ਟੇਕਣਾ ਸਿਖਾਇਆ ਮੱਥਾ ਟੇਕੀ ਦਾ ਹੁੰਦਾ ਬਾਣੀ ਬਸ ਇਹ ਤੋਂ ਕਹਾਣੀ ਮੰਨਣ ਵਾਲੀ ਗੱਲ ਨਹੀਂ ਸਾਨੂੰ ਦੱਸੀ ਨਾ ਸਾਡੇ ਬਜ਼ੁਰਗਾਂ ਨੇ ਮੰਨੀ ਹੈ ਨਾ ਸਾਨੂੰ ਮੰਨਣ ਨੂੰ ਕਿਹਾ ਉਹਨਾਂ ਨਾ ਉਹਨਾਂ ਨੂੰ ਸਮਝ ਸੀਗੀ ਨਾ ਸਾਨੂੰ ਸਮਝ ਉਹ ਪੰਕਤੀਆਂ ਜਿਹੜੀਆਂ ਸਾਨੂੰ ਜ਼ਾਹਰ ਕਰਦੀਆਂ ਨੇ ਮੁਲਜ਼ਮ ਅਪਰਾਧੀ ਉਹ ਤਾਂ ਅਸੀਂ ਪੜ੍ਹਦੇ ਹੀ ਨਹੀਂ ਉਹ ਤਾਂ ਪੜ੍ਹਦੀਆਂ ਛੱਡਤੀਆਂ 50 ਸਾਲ ਤੋਂ ਪਹਿਲਾਂ ਬਲਕਿ 60 ਸਾਲ ਤੋਂ 65 ਸਾਲ ਤੋਂ ਪਹਿਲਾਂ ਜ਼ਿਆਦਾ ਪ੍ਰਚਾਰ ਹੁੰਦਾ ਸੀ ਬਈ ਗੁਰੂ ਦੀ ਗੋਲਕ ਸੰਖੀਐ 40 ਸਾਲ ਤੋਂ ਬਿਲਕੁਲ ਪ੍ਰਚਾਰ ਨਹੀਂ ਹੁੰਦਾ ਬਿਲਕੁਲ ਹੀ ਨਹੀਂ ਹੁੰਦਾ 60 ਤੋਂ 50 ਸਾਲ ਦੇ ਵਿੱਚ ਪ੍ਰਚਾਰ ਸਲੋ ਹੁੰਦਾ ਚਲਾ ਗਿਆ ਪਿਛਲੇ 60 ਤੋਂ ਬਾਅਦ ਪਿਛਲੇ 50 ਸਾਲ ਤੱਕ ਫਿਰ ਸਲੋ ਹੁੰਦਾ ਚਲਾ ਗਿਆ ਪ੍ਰਚਾਰ ਜਦ ਤੋਂ ਅਕਾਲੀਆਂ ਕੋ ਗੋਲਕਾ ਗਈ 55 ਤੋਂ ਲੈ ਕੇ 1925 ਤੋਂ ਲੈ ਕੇ ਤਕਰੀਬਨ 10-15 ਸਾਲ ਜਾਂ 20 ਸਾਲ ਪ੍ਰਚਾਰ ਹੋਇਆ ਸਿਰਫ ਗੋਲਕਾ ਫਿਰ ਸੰਖੀਐ ਫਿਰ ਘਟਦਾ ਚਲਿਆ ਗਿਆ ਸੰਖਿਆ ਆਪ ਜੋ ਖਾਣ ਲੱਗੇ ਜਦ ਅਕਾਲੀਆਂ ਦੇ ਗਲੇ ਦੇ ਸੰਖਿਆ ਉਤਰਨ ਲੱਗ ਗਿਆ ਫਿਰ ਪ੍ਰਚਾਰ ਹੌਲੀ 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 ਘਟਾਉਣ ਲੱਗ ਗਏ ਇੱਕ ਦੋ ਸ਼ਲੋਕ ਹੋਰ ਪੜ੍ਹਦੇ ਹੁੰਦੇ ਸੀ ਆਗਿਆ ਭਈ ਅਕਾਲਕੀ ਦੇ ਨਾਲ ਉੱਠ ਗਈ ਸਫਾ ਮਲੇਸ਼ ਕੀ ਕਰ ਕੂੜਾ ਪਾਸਾਰ ਡਾਂਕਾ ਵਾਜੇ ਫਤਿਹ ਕਾ ਨੇ ਕਲੰਕ ਅਵਤਾਰ ਖੱਡਾ ਜਾ ਕੇ ਹੱਥ ਮੈਂ ਕਲਗੀ ਸੋਹੇ ਸੀ ਸੋਬਰੀ ਰਿਛਿਆ ਕਰੇ ਕਲਗੀ ਤਰਜੀ ਇਹ ਛੱਡ ਦਿੱਤੇ ਇਹਨਾਂ ਨੇ ਕੱਢ ਦਿੱਤੇ ਫਤਿਹ ਸਰ ਕਢਾਏ ਸੀ ਵੀ ਮਲੇਸ਼ ਤਾਂ ਆਪਾਂ ਇਹਨਾਂ ਬੜੋ